ईस्वी वाले दिन 2 साल 7 महीने 27 दिन राज करके महाराजा शेर सिंह जी अकाल चलाना कर गया। उसे दिन ही राजा ध्यान सिंह का कीर्तन 16 पढ़ दिता गया। ओदा पुत्र बड़ा शैतान सी, वह फौजां च जाके पिटिया, फौजां नूं चढ़ा लिया, फिर जंग होया। दूजे दिन संघां वालिए लहणा सिंह अजीत सिंह जी कतल हो गए। फिर पंजाब दा वजीर ध्यान सिंह दा पुत्र बन गया। पर उन्हें कई गलती की थी।
महान संत बाबा वीर सिंह ते महाराजा रणजीत सिंह दे पुत्र कमर कश्मीरा सिंह नूं कतल करवा दिता। सिख फौजां भड़क उठियां, उन्हां ने हीरा सिंह नूं कतल कर दिता, पंडित जल्लां नूं कतल कर दिता। फिर पंजाब दा वीर सरदार जोहर सिंह बनिया ते महाराणी जिंद कौर महाराजा गरीब सिंह दी सरप्रस्त बनी। सरदार जोहर सिंह ने भी ओही गलती की थी। उन्हें महाराजा रणजीत सिंह दे दूजे शाहजादे पसौरा सिंह नूं कतल करवा दिता। सिख फौजां हथों मारिया गया। फिर गढ़ दा वजीर कोई ना बने। आखिरकार 2 ब्राह्मण मैदान विच आए, तेज सिंह ते लाल सिंह। उन्हें स्कीम यह बनाई, अंग्रेजा दे नाल टकरा के सिख फौज नूं तबाह कर दिता जाए ते रहिंदी फौज ऐलानिया तौर ते लाहौरों कढ दित्ती जाए, अंग्रेजा दी छतर छाया थले बेखौफ राज कीता जाए। बड़ी वड्डी सेहतदारी दी स्कीम सी, पर उन्हें सोच लई। तेज सिंह पंजाब दी फौजां दा प्रधान सेनापति बन गया ते लाल सिंह लाहौर दरबार दा वजीर बन गया। इन्हां ने चुप चुका के सिखां ते अंग्रेजां दी जंग करवा दित्ती। 17 नवंबर 1845 ईस्वी वाले दिन अंग्रेजों के खिलाफ मैदानी जंग ऐलान कर दिता गया। पहली जंग मुदकी के मैदान में हुई। तेज सिंह और लाल सिंह की गिरफ्तारी सदका सिख हार। दूसरी जंग फेरू शहर के मैदान में हुई। इन्हां जरनैलों और वजीरों की कृपा नाल दोबारा फिर सिख फौज हार गई। जे कि लाल सिंह 35-60 फिरोजपुर उत्ते हल्ला कर देंदा, इधरू लुधियाने उत्ते हल्ला बोल दिता जांदा, दिल्लियों उहदा खजाना लुक लिया जांदा, दुनिया की कोई शक्ति अंग्रेज नूं हिंदुस्तान च नहीं सी बचा सकदी। शायद पंजाब का इतिहास होर नाखरां च लिखिया जांदा। पर दोस्तो, जद अपनी मैदाने बन गए, अज तीसर अंग्रेज लिखारी मनदे ने कि असां सिखां नूं जंग च नहीं जितिया। ਅਸੀਂ ਉੱਚੀਆਂ ਬਾਹਾਂ ਕਰ ਕਰਕੇ ਕਹਿੰਦੇ ਹਾਂ ਕਿ ਅਸੀਂ ਅੰਗਰੇਜ਼ਾਂ ਤੋਂ ਨਹੀਂ ਹਾਰੇ। ਫਿਰ ਹੋਇਆ ਕੀ? ਧੋਖਾ, ਸਰਾਸਰ ਧੋਖਾ। ਉਹ ਵੀ ਸਾਡੇ ਆਪਣਿਆਂ ਦੇ ਹੱਥੋਂ ਦਿਲ ਕੇ ਫਫੋਲੇ ਚੱਲ ਉੱਠੇ। ਸੀਨੇ ਕਦਾਗ ਸੇ ਇਸ ਘਰ ਕੋ ਆਗ ਲੱਗ ਗਈ, ਘਰ ਕੇ ਚਿਰਾਗ ਸੇ। ਤੇਜ ਸਿੰਘ ਔਰ ਲਾਲ ਸਿੰਘ ਦੀ ਗ੍ਰਿਫਤਾਰੀ ਨਾਲ ਤਮਾਂ ਜੰਗਾਂ ਵਿੱਚ ਸਿੱਖ ਹਾਰ ਗਏ। ਮੁਦਕੀ ਵਿੱਚ ਹਾਰ ਗਏ, ਫੇਰੂ ਸ਼ਹਿਰ ਵਿੱਚ ਹਾਰ ਗਏ, ਅਲੀਵਾਲ ਵਿੱਚ ਹਾਰ ਗਏ, ਬਦੋਵਾਲ ਦੀ ਜੰਗ ਵਿੱਚ ਹਾਰ ਗਏ। ਜਦੋਂ ਚਮਾਂ ਲੜਾਈਆਂ ਚ ਸਿੱਖ ਫੌਜ ਹਾਰ ਗਈ, ਮਹਾਰਾਣੀ ਜਿੰਦ ਕੌਰ ਤਿਲ ਮਿਲਾ ਉੱਠੀ। ਉਹਨੂੰ ਪੰਜਾਬ ਦਾ ਰਾਜ ਰੁੜਦਾ ਨਜ਼ਰ ਆਇਆ, ਉਹਨੂੰ ਦਲੀਪ ਸਿੰਘ ਦਾ ਤਾਜ ਤੇ ਤਖ਼ਤ ਰੁੜਦਾ ਨਜ਼ਰ ਆਇਆ। ਕਹਿਣ ਲੱਗੀ, ਹਾਲਤ ਵੇਖ ਪੰਜਾਬ ਦੀ, ਮੈਨੂੰ ਰੋਣਾ ਆਉਂਦਾ ਹੁੰਦਾ ਜੇ ਰਣਜੀਤ ਸਿੰਘ ਅੱਜ ਦਰਦ ਵੰਡਾਉਂਦਾ, ਜੇਕਰ ਹੁੰਦਾ ਨਲੂਆ ਨਾ ਪੰਜਾਬ ਤੋਂ ਆਉਂਦਾ, ਅੱਜ ਨਾ ਜ਼ਾਲਮ ਅੰਗਰੇਜ਼ ਕੋਰਾ ਲਾਉਂਦਾ। ਮਹਾਰਾਣੀ ਜਿੰਦ ਕੌਰ ਚਾਰ ਚੁਫੇਰੇ ਵੇਖ ਰਹੀ ਸੀ ਕਿ ਕੌਣ ਹੈ ਜੋ ਪੰਜਾਬ ਦੇ ਰਾਜ ਨੂੰ ਬਚਾ ਸਕੇ, ਕੌਣ ਹੈ ਜੋ ਮੇਰਾ ਸਹਾਰਾ ਬਣ ਸਕੇ, ਕੌਣ ਹੈ ਜੋ ਅੰਗਰੇਜ਼ਾਂ ਨਾਲ ਲੜ ਰਹੀ ਸਿੱਖ ਫੌਜ ਨੂੰ ਵਫਾਦਾਰੀ ਨਾਲ ਲੜਾ ਸਕੇ। ਆਖਿਰਕਾਰ ਉਸਦੀ ਨਜ਼ਰ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਚਿਹਰੇ ਉੱਤੇ ਗਈ। ਮਹਾਰਾਣੀ ਨੇ ਕਾਗਜ਼ ਤੇ ਕਲਮ ਲਿਆ, ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਆਇਓ ਕਿੱਥੇ ਨਹੀਂ।
ਹੋ ਗਏ ਜਿੰਦਾ ਕਾਲ ਮੈਂ ਲਿਖਿਆ ਪਰਮਾ। ਮੁਰਖੀ ਬੇਰੂ ਗੋਰੀਆ ਮਾਲੀ ਲਿਆ ਮਦਾਨਾ ਮੁਰਖੀ ਬੇਰੀ ਗੋਰੀਆ ਮਾਲਿਆ ਮਦਾਨਾ ਮੁਰਖੀ ਬੇਰੀ ਗੋਰੀਆ ਗੋਰੀਆ ਮੁਰਖੀ ਬੇਰੀ ਗੋਰੀਆ ਮੁਰਖੀ ਬੇਰੀ ਗੋਰੀਆ ਮਾਲਿਆ ਮਦਾਨਾ ਮੁਰਖੀ ਬੇਰੀ ਗੋਰੀਆ
ਸਾਹਿਬਾਂ ਦੇ ਹੀਰ ਖੋਤੇ ਉਹ ਦਿਲ ਬਣ ਉੱਥੇ ਇਨਸਾਫ਼ ਦੀ ਆਸ ਕੀ ਹੈ ਜਿਹੜੇ ਰਾਜ ਦੇ ਹੋਰ ਵਜ਼ੀਰ ਰਾਜ ਹੁੰਦਾ ਹੀ ਵਜ਼ੀਰਾਂ ਦੇ ਸਿਰ ਤੇ ਆ ਕਹਿੰਦੇ ਨੇ ਪੜ੍ਹ ਕੇ ਚਿੱਠੀ ਤੇ ਸਰਦਾਰ ਸ਼ਾਮ ਸਿੰਘ ਦੇ ਸੀਨੇ ਵਿੱਚ ਭਾਂਗਰ ਮੱਚ ਕੇ ਬਣ
ਮੈਂ ਜਾ ਰਹੀ
ਸੀ ਪੜਦੇ ਪੜਦੇ ਸਰਦਾਰ ਸ਼ਾਮ ਸਿੰਘ ਦੇ ਸੀਨੇ ਚ ਅੱਗ ਲੱਗ ਉੱਠੀ। ਉਹਨੇ ਉੱਥੇ ਵੱਲ ਕਿਹਾ, ਮੇਰਾ ਸਫੈਦ ਘੋੜਾ ਤਿਆਰ ਕੀਤਾ ਜਾਵੇ। ਅੱਖਾਂ ਚ ਲਹੂ ਸੀ। ਸਰਦਾਰਨੀ ਨੂੰ ਪਤਾ ਲੱਗਾ ਏ ਕਿ ਚਿੱਠੀ ਆ ਗਈ ਹੈ ਲਾਹੌਰ ਦਰਬਾਰ ਦੀ ਔਰ ਮੇਰਾ ਸਰਤਾਜ ਮੇਰਾ ਸੁਹਾਗ ਤਿਆਰ। ਸਰਦਾਰਨੀ ਦੇਖਾਂ ਆਗਿਆਕਾਰ ਪਤਨੀ, ਸੂਰਬੀਰ ਪਤਨੀ ਔਰ ਜਰਨੈਲ ਦੀ ਵਫਾਦਾਰ ਪਤਨੀ, ਆਪਣਾ ਫਰਜ ਪਹਿਚਾਣਦੀ ਹੈ ਔਰ ਜ਼ਿੰਦਗੀ ਦੇ ਸਾਥੀ ਦੇ ਘੋੜੇ ਦੀਆਂ ਵਾਗਾਂ ਫੜ ਕੇ ਦੋ ਗੱਲਾਂ ਉਸਨੇ ਕਿਉਂ ਕਹੀਆਂ।
Thank you.
ਦੇਸ਼ ਪਿਆਰ ਦਾ ਜਜ਼ਬਾ। ਅੱਜ ਸਰਦਾਰ ਸ਼ਾਮ ਸਿੰਘ ਦੀ ਸਰਦਾਰਨੀ ਕਹਿਣ ਲੱਗੀ, ਸਵਾਮੀ ਜੀ ਮੈਂ ਜਾਣੇ ਜੰਗ ਵੱਲ ਜਾ ਰਹੇ ਹੋ, ਕੋਈ ਨਿਸ਼ਾਨੀ ਦੇ ਜਾਓ ਦਾਸੀ ਨੂੰ। ਸਰਦਾਰ ਨੇ ਸਰ ਕਰ ਦੀ ਕੱਢੀ ਮਿਆਨ ਚੋਂ ਤਲਵਾਰ। ਉਸਨੇ ਆਖਿਆ, ਮੈਨੂੰ ਦੇ ਦੋ ਸਵਾਮੀ ਕੋਈ ਪਿਆਰ ਨਿਸ਼ਾਨੀ। ਕਹਿਣ ਲੱਗਾ, ਇਹ ਰੱਖ ਲਾ ਸੱਜਣੀ ਤਲਵਾਰ ਨਿਸ਼ਾਨੀ। ਸਿੰਘ ਨੇ, ਜਥੇਦਾਰ ਨੇ, ਜਰਨੈਲ ਨੇ, ਬਹਾਦਰ ਨੇ ਤਲਵਾਰ ਦੀ ਨਿਸ਼ਾਨੀ ਦਿੱਤੀ, ਕਿਉਂਕਿ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ, ਵਿੱਚ ਜੰਗ ਦੇ ਦੇਵੀ ਤਲਵਾਰ ਸਾਡੀ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਇਹੀ ਚੰਡਕਾ ਦੰਡਕਾ ਦੁਸ਼ਟ ਦਮਨੀ। ਸਰਦਾਰਨੀ ਨੇ ਚਾਈ ਚਾਈ ਸਰਦਾਰ ਨੂੰ ਵਿਦਿਆ ਕੀਤਾ, ਜਾਓ ਮੇਰੇ ਸਰਤਾਜ, ਮਾਰ ਮਾਰ ਕੇ ਦੁਸ਼ਮਣਾਂ ਦੇ ਰਣ ਵਿੱਚ ਕਾਣ ਲਾ ਦਿਓ, ਜਦੋਂ ਮੈਂ ਸੁਣਾਂਗੀ ਮੇਰਾ ਸਰਤਾਜ ਸ਼ਹੀਦ ਹੋਇਆ ਹੈ, ਮੇਰੀ ਫਖਰ ਨਾਲ ਧੌਣ ਉੱਚੀ ਹੋ ਜਾਏਗੀ। ਜੇ ਕੋਈ ਹੁੰਦੀ ਉਹ ਜਿਹੀ ਤੇ ਕਹਿੰਦੀ, ਸਰਮਾਂ ਨੂੰ ਖਾਂਦਾ ਤੇਰਾ ਦੇਸ਼ ਤੇ ਨਾਲੇ ਤੇਰਾ ਦੇਸ਼ ਪਿਆਰ, ਐਵੇਂ ਨਿੱਕੇ ਨਿਆਣੇ ਛੱਡ ਕੇ ਜਾਣਾ। ਲੇਕਿਨ ਨਹੀਂ, ਅਣਖ ਵਾਲੀਆਂ ਪਤਨੀਆਂ ਆਪਣੇ ਸਰਤਾਜ ਦੀ ਇੱਜ਼ਤ ਚਾਹੁੰਦੀਆਂ ਨੇ। ਸਰਦਾਰ ਸ਼ਾਮ ਸਿੰਘ ਦੇ ਚਿਹਰੇ ਤੇ ਪਨੋਖੀ ਲਾ ਲਈ ਸੀ। ਉਸ ਵੇਲੇ ਸਰਦਾਰ ਸ਼ਾਮ ਸਿੰਘ ਦੀ ਉਮਰ 79 ਸਾਲ ਦੇ ਕਰੀਬ ਸੀ। ਅੰਦਾਜ਼ਾ ਲਾ ਲਓ, ਅੱਜ ਕੱਲ 70-80 ਸਾਲ ਦਾ ਬਾਬਾ ਸੋਟੀ ਲੈ ਕੇ ਤੁਰਦਾ, ਪਰ ਜਵਾਨੀ ਕੋਈ ਜ਼ਿੰਦਗੀ ਦਾ ਸਮਾਂ ਨਹੀਂ, ਜਵਾਨੀ ਇੱਕ ਮਨ ਦੀ ਅਵਸਥਾ ਹੈ। ਇੱਕ ਅੰਗਰੇਜ਼ ਨੇ ਕਿਹਾ ਸੀ, ਯੂਥ ਇਜ਼ ਨਾਟ ਸਟੇਟ ਆਫ ਲਾਈਫ, ਇਟ ਇਜ਼ ਅ ਸਟੇਟ ਆਫ ਮਾਈਂਡ। ਜਵਾਨੀ ਕੋਈ ਜ਼ਿੰਦਗੀ ਦਾ ਸਮਾਂ ਨਹੀਂ, ਜਵਾਨੀ ਇੱਕ ਮਨ ਦੀ ਅਵਸਥਾ ਹੈ। ਜਵਾਨੀ ਕਿੱਛਾ ਦਾ ਸੁਭਾਅ ਹੈ, ਜਵਾਨੀ ਸੰਕਲਪ ਦੀ ਖਾਸੀਅਤ ਹੈ। ਆਦਮੀ ਓਨਾ ਹੀ ਜਵਾਨ ਹੁੰਦਾ ਜਿੰਨੀ ਇਸਦੀ ਆਸ਼ਾ, ਔਰ ਓਨਾ ਹੀ ਮਾਯੂਸ ਹੁੰਦਾ ਜਿੰਨੀ ਇਸਦੀ ਨਿਰਾਸ਼ਾ। ਚਮੜੇ ਦੀਆਂ ਝੁਰੜੀਆਂ ਬੰਦੇ ਨੂੰ ਬੁੱਢਾ ਨਹੀਂ ਕਰ ਸਕਦੀਆਂ, ਬਸ਼ਰਤੇ ਦੀ ਆਤਮਾ ਤੇ ਝੁਰੜੀਆਂ ਨਾ ਪੈ ਜਾਣ। ਸਰਦਾਰ ਦੀਆਂ ਮੁੱਠਾਂ ਨੂੰ ਵੱਟ ਚੜ ਗਿਆ, ਆਸੇ ਪਾਸੇ ਸੁਣੇ ਭੇਜ ਦਿੱਤੇ, ਆਪਣੀ ਗਣ ਫੌਜ ਇਕੱਠੀ ਕਰ ਲਈ। ਅਟਾਰੀ ਵਿੱਚੋਂ ਸੂਰਮਾ ਸ਼ਾਮ ਸਿੰਘ ਤਿਆਰੀ ਕਰ ਰਿਹਾ।
ਕੇ ਪਾਇਆ ਦਾਦੀ ਏ ਨੂੰ ਕੱਢਣ ਜਾਣਾ
چون لڑائیاں وچ ہارن تو بعد پنجویں لڑائی دی سنگھ تیاری کر رہے نے ایک بد قسمتی والی گل ہور ہو گئی انہاں ہی دنوں وچ راجا گلاب سنگھ دھیان سنگھ دے وڈے بھرا نوں پنجاب دا وزیر بنا لیا گیا پاویں ڈبن واسطے تنکے دے سہارے والی گل سی تے گلاب سنگھ پکا اپنے مطلب دا انہیں آدی آئی انگریز نال چٹھی پتر شروع کر دیتا کہ مینو جموں تے کشمیر کا سوتنتر مہاراجا بنا دیو میں لاہور وچ تہاڈے چرن پوا دیا گا یہ ذمہ واری میری رہی انگریز اور نرپکھ لکھاری کوک کوک کے وہ بارے دس رہے نے انہیں لارڈ ہارڈنگ نال گپت سمجھوتا کیتا پوری میدان کی خبر لے کے بھیج دیا گا ہارڈنگ سے کہندا سی کہ سکھ فوجاں نو بے ہتھیار کر کے دربار تو کر دیو انہیں آخیا میں اینی جرت نہیں رکھدا لیکن ایک گل ہے ہارن والی فوج نو اعلانیہ لاہور دربار تو کر دیتا جائے گا اور تہاڈا لاہور دے تخت تے قبضہ کرواؤن لئی میں پوری ذمہ واری نال تہاڈا ساتھ دیا گا بشرطے کہ تسی مینو جموں کشمیر کا مہاراجا بنا دو اینی کتل نیتی دی چال چل کے بے ایمانی دے آدھار اتے پنجواں جنگ سبراؤں دا لڑیا گیا لو جی یہو جے متران دے ہندیاں دشمن نال دا کی گھاٹا ہو سکدا ہے لارڈ ہارڈنگ نال سمجھوتا کر لیا گیا تقریباً 20,000 سنگھ جنہ دے کول کوئی 67 توپاں سی 200 جبور کے سی سامان جنگ اور ہتھیار لے کے تھک وجوں پار آئے پچھلے پاسے کچے کھڑیاں اتنے توپاں بیڑیاں گئی دریا ستلج اتنے بیڑیاں دا پل بنیا گیا اور اس پل دی رکھوالی فوج تیجا سنگھ دی نیت کیتی گئی تیجا سنگھ سیناپتی نے کہا کہ میری خاص فوج اس پل دی رکھیا کرے گی اور لارڈ ہارڈنگ اور مسٹر گف پوری تیاری اور سجر سا مدد لے کے آئے انہوں نے کول 15,000 پیدل سے 10,000 سالہ 25,000 فوج اور قیمتی سامان جنگ وڈیاں تور مار کرن والیاں توپاں تے ایک خاص گل یہ ویکھی گئی کنا دیش پیار سی انہاں لوگاں چ اس ویلے مسٹر گاف چیف کمانڈر سی پردھان سیناپتی پر لارڈ ہارڈنگ اس ویلے گورنر جنرل سی انہیں اپنے عہدے دی پرواہ نہیں کیتی گورنر جنرل لارڈ ہارڈنگ نے مسٹر گاف کے ماتے تو اسے لڑنا پروان کر لیا ایک پاسے تا یہو جہ ایماندار جرنیل تے دوجے پاسے یہو جہ بے ایمان جرنیل سردار کرنل سردار گلاب سنگھ سردار مہتاب سنگھ سردار شاہ
ਰਾਮ ਸਿੰਘ ਜੋਧਿਆਂ ਨੇ ਮੋਰਚੇ ਲਾ ਲੈ ਨੇ ਤੇ ਉਧਰ ਅੰਗਰੇਜ਼ ਵੀ ਆਪਣੀ ਫੌਜ ਨੂੰ ਆਇਓ ਗਲੇਰੀਆਂ ਦੇਂਦਾ ਵਾ।
ਜੰਗ ਦੇ ਵਿੱਚ ਸੂਰਮੇ ਹੌਸਲੇ ਨਾਲ ਔਰ ਪੁਰ ਜ਼ੋਰ ਮਰਦਾਨਗੀ ਨਾਲ ਲੜ ਸਕਣ। ਕੁਝ ਗੋਰੀ ਫੌਜ ਏ, ਕੁਝ ਯੂਪੀ ਦੇ ਭੱਜੇ ਨੇ, ਹਿੰਦੁਸਤਾਨ ਦੀ ਰਲਵੀਂ ਮਿਲਵੀਂ ਫੌਜ ਲੈ ਕੇ 25,000 ਦੇ ਕਰੀਬ तीन जरनैल लड़न वास्ते तैयार हो गए ने। हरी सिंह नूं हुक्म होया कि तू सजे पासे की कमान करनी है, गिलबर्ट नूं हुक्म होया कि तू सामने के मैदान टक्कर लेनी है और रॉबर्ट लेक के खब्बे पासे लड़ेगा। जरनैल काह चीफ कमांडर और गवर्नर जनरल लॉर्ड हार्डिंग ये स्पेशल फौज लेके जिसे लोड़ पवेगी मदद पहुंचाई जाएगी। अंग्रेज ने बड़ी स्कीम नाल फौजा मैदान में लिया दिना। इधर भी कौमी नारे गूंजे, उधर भी कौमी नारे गूंजे। 10 फरवरी 1846 ईस्वी का जो खूनी सूरज चढ़िया ते दोनों पासियां दिया तोपां नूं पलीते दाग दिते गए। उस जमाने विच सुख रखे लोग ये विचारां कर रहे ने अगर तीसरी जंग लग गई अखबारां वाले सुर्खियां तो दे देंदे ने, कदे इसराइल दे मुहासते, कदे बंगलादेश दे मुहासते, कदे कोरिया के मुहासते, कदे वियतनाम के मुहासते, पर वागरू सुख ही रखता रहा है। खतरा जंग का बड़ा रहा है पर जंग लग नहीं सकी। रब ना करे जे तीसरी जंग लग गई तो मनुख का गुजारा मुड़के फिर पत्थर से ही होगा। किथे अज का मनुख धरती उत्ते काबू पा के आकाश नूं गा रहा है। जे तीसरी जंग के खतरनाक हथियार चल गए जो खतरा अनुभव हो रहा है अज के नीतिवान, तो फिर भी निरंकार राखा है। फिर मनुख जंगलिया वाला जीवन वो पहलो जिन्हें गुजारता से उस तरह गुजारे। तो खतरिया के जमाने एक वागरू का ना ही है जेड़ा साड़ी रखिया करता है। कि जदों वैसे अंग्रेजों की फौज ते सिंघां नूं भी खतरा जा पिया लाकर धोखियां ते चोटां सुरमे दुश्मन दे गल जा पले भला भाई किवें खतरे दा टाकरा करदे।
Yeah. Oh, no, it's a big deal,
ਟਿੱਡੀਆਂ ਵਰਦੀਆਂ ਪਾਤਾ ਲੂਣਾ ਚੱਕੇ ਉਹ ਲੋਹਣ ਟਿੱਡੀਆਂ ਵਰਦੀਆਂ ਪਾਤਾ ਲੂਣਾ ਚੱਕੇ
ਅੱਗੋਂ ਸਿੰਘਾਂ ਨੇ ਪਾਥੜੇ ਮੋੜ ਛੱਡੇ
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ ਥੱਲੇ ਤਿੰਨ ਫਰੰਗੀ ਦੇ ਤੋੜ ਛੱਡੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਉਹ ਬੰਨ ਛਤਰੀ ਚੋਰ ਵਿਛੋੜ ਛੱਡੇ ਸ਼ਾਹ ਮੁਹੰਮਦ ਸਿੰਘਾਂ ਨੇ ਕੋਰਿਆਂ ਦੇ ਵਾਂਗ ਨਿੱਬੂਆਂ ਲਹੂ ਨਿਚੋੜ ਛੱਡੇ ਲੜਿਆ ਤੇ ਸਿੰਘ ਬੜਾ ਪਰ ਆਖਰਕਾਰ ਤੋਪਾਂ ਦੇ ਮੁਕਾਬਲੇ ਤਲਵਾਰ ਕਿੰਨਾ ਚਿਰ ਤੱਕ ਸਕਦੀ ਸੀ ਸ਼ਾਹ ਮੁਹੰਮਦ ਲਿਖਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ ਥੱਲੇ ਤਿੰਨ ਫਰੰਗੀ ਦੇ ਤੋੜ ਛੱਡੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਉਹ ਬੰਨ ਛਤਰੀ ਚੋਰ ਵਿਛੋੜ ਛੱਡੇ ਸ਼ਾਹ ਮੁਹੰਮਦ ਸਿੰਘਾਂ ਨੇ ਕੋਰਿਆਂ ਦੇ ਵਾਂਗ ਨਿੱਬੂਆਂ ਲਹੂ ਨਿਚੋੜ ਲੜਿਆ ਤੇ ਸਿੰਘ ਬੜਾ ਪਰ ਆਖਰਕਾਰ ਤੋਪਾਂ ਦੇ ਮੁਕਾਬਲੇ ਤਲਵਾਰ ਕਿੰਨਾ ਚਿਰ ਤੱਕ ਸਕਦੀ ਸੀ ਸ਼ਾਹ ਮੁਹੰਮਦ ਲਿਖਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਹੱਥ ਘੋੜੇ ਆਦਮੀ ਗੋਲੀਆਂ ਨਾਲ ਡਿੱਗਣ ਹਾਥੀ ਡਿੱਗਦੇ ਸਣੇ ਹੁਮਾਰੀਆਂ ਨੇ ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਉਹ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਜਦੋਂ ਹਾਰ ਸਾਹਮਣੇ ਵੇਖੀਏ ਸ਼ਹੀਦੀ ਸਾਹਮਣੇ ਵੇਖੀਏ ਸਰਦਾਰ ਸ਼ਾਮ ਸਿੰਘ ਨੇ ਦੋ ਚਾਰ ਝਰੀਟਾਂ ਮਾਰੀਆਂ ਨੇ ਆਪਣੀ ਸਰਦਾਰੀ ਵਾਸਤੇ ਆਪਣੇ ਖਾਸ ਮੁਸਾਹਿਬ ਨੂੰ ਕੋਲ ਛੱਡ ਕੇ ਕਿਹਾ ਹੈ ਕਿ ਜਾਓ ਇਹ ਰੁਕਾ ਮੇਰੀ ਸਰਦਾਰੀ ਦੇਖਣ ਦੇ ਜਾਣਾ ਕਿਉਂਕਿ ਪਿੱਛੇ ਬੇੜੀਆਂ ਦਾ ਪੁਲ ਟੁੱਟ ਚੁੱਕਾ ਹੈ ਔਰ ਸਾਹਮਣੇ ਦੁਸ਼ਮਣ ਹੈ ਲੋਕਾਂ ਜਵਾਬ ਦੇ ਗਈਆਂ ਨੇ ਆਖਿਰਕਾਰ ਸ਼ਹੀਦੀ ਹੈ ਸਰਦਾਰ ਆਪਣੀ ਪਤਨੀ ਨੂੰ ਚਿੱਠੀ ਲਿਖ ਕੇ ਮੁਸਾਹਿਬ ਨੂੰ ਕਿਉਂ ਭੇਜੀ
ਜੰਗ ਵਿੱਚ ਪੂਰਾ ਲੱਖਾ ਹੋਇਆ ਸਾਥ ਨਹੀਂ ਜੰਗ ਵਿੱਚ ਪੂਰਾ ਲੱਖਾ ਹੋਇਆ ਸਾਥ ਨਹੀਂ ਕਰਮ ਪਤਨੀ ਜੰਗ ਵਿੱਚ ਪੂਰਾ ਲੱਖਾ ਹੋਇਆ ਸਾਥ ਨਹੀਂ ਪਤਨੀ ਅਜੀ ਕਹੋ ਕਰਮ ਪਤਨੀ ਉੱਥੇ ਆਪਾਂ ਵੀ ਹੋ Thank you.